ਮਾਰੂ ਮਹੱਲਾ ਪੰਜਵਾ ਮੋਹਣੀ ਮੋਹ ਲੀਏ ਤ੍ਰੈ ਗੁਣੀਆਂ।
ਹਜ਼ੂਰ ਕਹਿੰਦੇ ਭਾਈ ਮੋਹਣੀ ਕੌਣ ਹੈ? ਮਾਇਆ। ਇਸ ਦਿਨ ਤਿੰਨਾਂ ਗੁਣਾਂ ਵਾਲੇ ਜੀਵ ਸਾਰੇ ਮੋਹ ਲਿਆ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹਨਾਂ ਤਿੰਨੇ ਦੇਵਤਿਆਂ ਨੂੰ ਮੋਹ ਲਿਆ ਹੈ ਇਸ ਮਾਇਆ ਨੇ।
ਲੋਭ ਵਿਆਪੀ ਝੂਠੀ ਦੁਨੀਆਂ।
ਵਿਸ਼ਨੂੰ ਭਗਵਾਨ ਜੀ ਲਕਸ਼ਮੀ ਦੇ ਗੰਡ ਸਥਲ ਦੇ ਉੱਤੇ ਮੱਛੀ ਦਾ ਆਕਾਰ ਹੀ ਦੇਖਦੇ ਰਹਿੰਦੇ ਹਨ, ਅਤੇ ਸ਼ਿਵ ਜੀ ਇਸੇ ਪ੍ਰਕਾਰ ਮੋਹਣੀ ਅਵਤਾਰ ਵੇਲੇ ਬ੍ਰਹਮਾ ਨੇ ਜਿਸ ਵੇਲੇ ਸਿਰ ਧਾਰੇ ਸੀ, ਇਸ ਪ੍ਰਕਾਰ ਤਲੋਤਮਾ ਵੇਲੇ ਸ੍ਰਿਸ਼ਟੀ ਦੇ ਰੂਪ ਤੇ ਭੁੱਲ ਗਿਆ ਸੀ। ਇਉਂ ਮੋਹਣੀ ਮਾਇਨ ਤਿੰਨਾਂ ਗੁਣਾਂ ਦੇ ਜਿੰਨੇ ਜੀਵ ਹੈ ਸਾਰੇ ਮੋਹਤ ਕਰ ਲਏ ਹਨ। ਜਲੰਧਰ ਦੀ ਇਸਤਰੀ ਦਾ ਸੱਤ ਤੋੜਨ ਵੇਲੇ ਉਹਨੂੰ ਕਿਹਾ ਸੀ ਜਾ ਵਿਸ਼ਨੂੰ ਨੂੰ ਕਹਿ ਜਾ ਨਦੀ ਦਾ ਪੱਥਰ ਬਣ, ਗੰਡਕਾ ਦਾ ਪੱਥਰ ਬਣਿਆ। ਇਉਂ ਸਾਰੀ ਦੁਨੀਆਂ ਤਿੰਨ ਗੁਣੀ ਜੀਵ ਸਾਰੇ ਮੋਹ ਲਏ ਇਸ ਮਾਇਆ ਨੇ।
ਲੋਭ ਵਿਆਪੀ ਝੂਠੀ ਦੁਨੀਆਂ।
ਇਸ ਪ੍ਰਕਾਰ ਸਾਹਿਬ ਸਿੰਘ ਜੀ ਲੋਭ ਵਿੱਚ ਉਸ ਵਿਸ਼ਿਆਂ ਦੇ ਉਸ ਮਾਇਆ ਦੇ ਲੋਭ ਵਿੱਚ ਵਿਆਪੀ ਲੱਗੀ ਹੋਈ ਜਿਹੜੀ ਹੈ ਇਹ ਝੂਠੀ ਦੁਨੀਆਂ ਹੈ, ਝੂਠੀ ਹੈ ਮਾਇਆ। ਇਹਦੇ ਚ ਸਾਰੀ ਦੁਨੀਆਂ ਜਿੰਨੀ ਲੋਭ ਚ ਲੱਗੀ ਹੋਈ ਹੈ।
ਮੇਰੀ ਮੇਰੀ ਕਰਕੇ ਸੰਚੀ,
ਇਹ ਮੇਰੀ ਮੇਰੀ ਮਾਇਆ ਹੈ, ਇਹ ਮੇਰਾ ਪਦਾਰਥ ਹੈ, ਉਹ ਕਰਕੇ ਸੰਚੀ ਇਕੱਠੀ ਕਰਦਾ ਹੈ।
ਅੰਤ ਕੀ ਵਾਰ ਸਗਲ ਲੈ ਛਲੀਆ।
ਅੰਤ ਦੀ ਵਾਰੀ ਸਾਰਿਆਂ ਨੂੰ ਇਹ ਛੱਡ ਲੈਂਦੀ ਹੈ, ਕਿਸੇ ਦੇ ਨਾਲ ਨੀ ਜਾਂਦੀ। ਮਹਾਰਾਜ ਜੀ ਨੇ ਕਿਹਾ ਜਿਨ ਗੜ ਕੀਏ ਜਿਨ ਕੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ। ਚਾਰ ਰੱਤੀ ਸੋਨਾ ਵੀ ਰਾਵਣ ਦੇ ਮੂੰਹ ਚ ਪਾਉਣ ਨੂੰ ਨਾ ਮਿਲਿਆ। ਇਸ ਪ੍ਰਕਾਰ ਅੰਤ ਦੀ ਵਾਰ ਸਾਰਿਆਂ ਨੂੰ ਲੈ ਕੇ ਛੱਡ ਜਾਂਦੀ ਹੈ।
ਨਿਰਭਉ ਨਿਰੰਕਾਰ ਦਯਾਲੀਆ,
ਸਾਰਿਆਂ ਦੇ ਮਨ ਨੂੰ ਆਪਦੇ ਚ ਲੈ ਕੇ ਖਿੱਚ ਕਰਕੇ ਛੱਡ ਕਰਦੀ ਹੈ।
ਨਿਰਭਉ ਨਿਰੰਕਾਰ ਦਯਾਲੀਆ,
ਇਹ ਤੁਕਾਂ ਦਾ ਪਾਠ ਕਰ ਦਿਓ ਫੇਰ। ਹਾਂਜੀ, ਨਿਰਭਉ ਸਰੂਪ ਹੈ, ਨਿਰੰਕਾਰ ਸਰੂਪ ਹੈ, ਦਿਆਲੂ ਹੈ।
ਜੀ ਜੰਤ ਸਗਲੇ ਪ੍ਰਤਪਲੀਆ,
ਸਾਰੇ ਜੀ ਜੰਤਨ ਸਾਰਿਆਂ ਦੀ ਪ੍ਰਤਪਾਲਾ ਆਪ ਕਰਦਾ, ਉਹ ਨਿਸ਼ਚਾ ਨੀ ਰੱਖਦੇ, ਇਹਦੇ ਵਿੱਚ ਹੀ ਭੁੱਲੇ ਰਹਿੰਦੇ ਹਨ ਜੀਵ। ਤਕਲੀਫ ਉਠਾਉਂਦੇ ਹੈ ਗਾਡੀ ਤਕੜੀ, ਗੱਡੀਆਂ ਵਾਹ ਵਾਹ ਕੇ ਗੱਡਾਂ ਵਾਹ ਵਾਹ ਕੇ ਮਾਇਆ ਇਕੱਠੀ ਕਰਦੇ ਰਹਿੰਦੇ ਹੈ, ਅਤੇ ਇੱਕ ਸਰਮਕਰ ਤਕਲੀਫ ਕਰਕੇ ਗਾਡੀ ਤਕੜੀ ਕਰਕੇ ਗੜ ਟੋਏ ਪਟ ਪਟ ਕੇ ਉਹਦੇ ਚ ਗੜਦੇ ਰਹਿੰਦੇ ਹਨ।
ਇੱਕ ਹੈ ਸੁਪਨੇ ਦਾਮ ਨਾ ਛੱਡ ਹੈ,
ਇੱਕ ਇਹੋ ਜਿਹਾ ਸੁਪਨੇ ਚ ਵੀ ਮਾਇਆ ਨੀ ਛੱਡ ਸਕਦੇ। ਜਿਸ ਪ੍ਰਕਾਰ ਇੱਕ ਬਾਣੀਆਂ ਬਜਾਜ ਦਾ ਕੰਮ ਕਰਦਾ ਸੀ, ਥੋੜਾ ਜਿਹਾ ਹਵਾ ਪਿੱਛੋਂ ਨਾ ਦਿਓ।
ਇੱਕ ਹੈ ਸੁਪਨੇ ਦਾਮ ਨਾ ਛੱਡ ਹੈ,
ਪਤਰੇ ਉੜਦੇ। ਇਹ ਬਾਣੀਆਂ ਜਿਹੜਾ ਸੀ ਇਹ ਸਾਧ ਸਿੰਘ ਜੀ ਵਸਤਰ ਵੇਚਣ ਦਾ ਕੰਮ ਕਰਦਾ ਸੀ। ਵਸਤਰ ਖਰੀਦਣ ਵਾਸਤੇ ਕੋਈ ਆਦਮੀ ਆਇਆ, ਉਹ ਕਹਿਣ ਲੱਗਾ ਵੀ ਅੱਠ ਆਨੇ ਗਜ ਮੈਨੂੰ ਦੇ ਦੇ ਲੱਠਾ। ਇਹ ਕਹਿੰਦਾ ਨਹੀਂ ਭਾਈ, ਦਸ ਆਨੇ ਗਜ ਲੱਠਾ ਦੇਣਾ ਮੈਂ। ਕਹਿੰਦਾ ਚੰਗਾ, ਅਸੀਂ ਹੋਰ ਦੁਕਾਨ ਤੋਂ ਖਰੀਦ ਲਾਂਗੇ। ਉਹ ਚਲਿਆ ਗਿਆ। ਇਹ ਪਏ ਪਏ ਬਾਣੀਆਂ ਨੂੰ ਦੁਪਹਿਰਾ ਸੀ, ਦਿਨ ਦਾ ਸੁਪਨਾ ਆ ਗਿਆ। ਸੁਪਨੇ ਚ ਉਹ ਖਰੀਦਣ ਵਾਲਾ ਫਿਰ ਵਪਾਰੀ ਆ ਗਿਆ, ਉਹਨੂੰ ਕਹਿੰਦਾ ਲੈ ਅੱਠ ਆਨੇ ਹੀ ਲੈ ਜਾ। ਆਪਦੀ ਸੁੱਤੇ ਪਏ ਨੂੰ ਧੋਤੀ ਪਾਲ ਲਈ ਸੀ। ਉਹ ਹਜ਼ੂਰ ਫਰਮਾਉਂਦੇ ਹਨ
ਇੱਕ ਹੈ ਸੁਪਨੇ ਦਾਮ ਨਾ ਛੱਡ,
ਇੱਕ ਸੁਪਨੇ ਚ ਦਾਮ ਰੁਪਈਆ ਪੈਸਾ ਨਹੀਂ ਛੱਡਦੇ। ਚਾਹੇ ਸੁਪਨੇ ਚ ਹੀ ਹੋਵੇ ਆਪਦੀ, ਭਾਵੇਂ ਧੋਤੀ ਪਾਲਣੀ ਪਵੇ, ਐਡੇ ਲਾਲਚੀ ਲੋਕ ਹਨ।
ਰਾਜ ਕਮਾਏ ਕਰੀ ਜਿਨ ਥੈਲੀ,
ਜਿਨ੍ਹਾਂ ਨੇ ਰਾਜ ਰਜਵਾੜਿਆਂ ਨੂੰ ਮਾਲਕ ਬਣ ਕੇ ਰਾਜ ਕਮਾਇਆ ਤੇ ਥੈਲੀ ਮਾਇਆ ਇਕੱਠੀ ਕਰ ਲਈ ਹੈ, ਥੈਲੀਆਂ ਬਣਾ ਲਈਆਂ ਹਨ।
ਤਾਕੇ ਸੰਗ ਨਾ ਚੰਚਲ ਚੱਲੀ,
ਮਾਇਆ ਜੀ ਚੰਚਲ ਹੈ, ਉਹਨੇ ਕਿਹੜਾ ਨਾਲ ਚੱਲੀ ਹੈ, ਇੱਥੇ ਹੀ ਛੱਡ ਕੇ ਸਭ ਚਲੇ ਗਏ।
ਇੱਕ ਹੈ ਪ੍ਰਾਣ ਪਿੰਡ ਤੇ ਪਿਆਰੀ,
ਇੱਕ ਨਾ ਆਪਦੇ ਪ੍ਰਾਣਾਂ ਨਾਲੋਂ ਭਾਵੇਂ ਕੋਈ ਕੁੱਟ ਦੇਵੇ, ਡਾਕੂ ਮਾਰ ਲਵੇ, ਰਾਜਾ ਖੋ ਲਵੇ, ਤੇ ਸਰੀਰ ਨਾਲੋਂ ਪ੍ਰਾਣਾਂ ਨਾਲੋਂ ਪਿਆਰੀ ਸਮਝੀ ਹੋਈ ਹੈ, ਭੇਤ ਨਹੀਂ ਦਿੰਦੇ ਹਨ।
ਏਕ ਸਾਂਚੀ ਤਾਜ ਬਾਪ ਮਹਿਤਾਰੀ,
ਇਤਨਾ ਨਹੀਂ ਜੀ ਇਕੱਠੀ ਕੀਤੀ ਹੈ, ਬਾਪੂ ਦਾ ਵੀ ਮੋਹ ਨਹੀਂ ਸੇਵਾ ਕਰਨ ਦਾ, ਮਾਂ ਦਾ ਵੀ ਪਿਆਰ ਨਹੀਂ ਮੈਨੂੰ ਇਹਨੂੰ ਪਾਲਣਾ ਕੀਤੀ ਹੈ, ਉਹਨਾਂ ਦੋਹਾਂ ਨੂੰ ਛੱਡ ਕਰਕੇ ਇਹਨੂੰ ਇਕੱਠੀ ਕਰ ਲੈਂਦੇ ਹੈ।
ਸੁੱਤ ਮੀਤ ਭਰਾਤ ਤੇ ਗੋਹ ਜੀ,
ਨਾ ਪੁੱਤਰ ਨੂੰ ਭੇਜ ਦਿੰਦੇ ਹੈ, ਨਾ ਭਰਾਵਾਂ ਨੂੰ ਭੇਜ ਦਿੰਦੇ ਹੈ, ਸਾਰਿਆਂ ਤੋਂ ਗੁਪਤ ਰੱਖਦੇ ਹੈ।
ਤਾਕੇ ਨਿਕਟ ਨਾ ਹੋਈ ਖਲੀ,
ਉਹਨਾਂ ਦੇ ਕੋਲੇ ਕਿਹੜਾ ਖੜੀ ਹੋਈ ਹੈ। ਇਸ ਪ੍ਰਕਾਰ ਲੋਭ ਆਉਂਦਾ ਹੈ ਇਸ ਦੇ ਵਿੱਚ ਮੋਕਸ਼ ਪੰਥ ਦੇ ਅੰਦਰ, ਧਨ ਦੱਬਣ ਨੂੰ ਲੱਗਾ ਆਦਮੀ, ਜਿੱਥੇ ਪਸ਼ੂਆਂ ਦੇ ਕੀਲੇ ਗੱਡੇ ਹੁੰਦੇ ਉੱਥੇ ਜਾ ਕੇ ਦੱਬਦਾ ਹੈ, ਤੇ ਹਰੋਜ਼ ਜਾ ਕੇ ਉਹਨੂੰ ਵੇਖਦਾ ਹਨੇਰੇ, ਅਤੇ ਜਦੋਂ ਹਨੇਰੇ ਵੇਖਦਾ ਕਈ ਵਾਰੀ ਉਹ ਕੀਲੇ ਦੇ ਵਿੱਚ ਮੱਥਾ ਵੱਜਦਾ ਤੇ ਉਸਦੇ ਉੱਚੇ ਮੱਥਾ ਹੋ ਜਾਂਦਾ, ਸੁੱਜ ਜਾਂਦਾ। ਪੁੱਛਦੇ ਕੀ ਵਜ੍ਹਾ, ਕਹਿੰਦੇ ਪਸ਼ੂ ਨੇ ਮੇਰੇ ਸਿੰਘ ਮਾਰਿਆ। ਇਸ ਪ੍ਰਕਾਰ ਪਤਾ ਨਹੀਂ ਦਿੰਦਾ, ਭੇਤ ਹੀ ਨਹੀਂ ਦਿੰਦਾ ਕਿਸੇ ਦੇ ਤਾਈ,
ਨਿਕਟ ਨਾ ਹੋਈ ਖਲੀ,
ਉਹਨਾਂ ਦੇ ਕਿਹੜਾ ਨੇੜੇ ਖੜੀ ਹੋਈ ਹੈ।
ਹੋਏ ਅਵਧੂਤ ਬੈਠੇ ਲਾਏ,
ਉਹਨਾਂ ਨੂੰ ਵੀ ਕਿਹਾ ਜੀ, ਬੜੇ ਬੜੇ ਜਿਹੜੇ ਅਵਧੂਤ ਆਪਣੇ ਆਪ ਨੂੰ ਬ੍ਰਗਦ ਕਹਾਉਂਦੇ ਆ, ਉੱਤੇ ਲੀੜਾ ਨਹੀਂ ਲੈਂਦੇ, ਸਿਆਲ ਦੇ ਮਹੀਨੇ ਠਰ ਠਰ ਕਰਦੇ ਰਹਿੰਦੇ ਹਨ, ਤਾੜੀਆਂ ਸਮਾਧੀਆਂ ਲਾ ਕੇ ਬੈਠਦੇ ਆ।
ਜੋਗੀ ਜਤੀ ਪੰਡਿਤ ਵਿਚਾਰੇ,
ਕਈ ਜੋਗੀ ਕਹਾਉਂਦੇ ਆਪਣੇ ਆਪ ਨੂੰ ਕੰਨ ਪਾਟੇ ਗੋਰਖ ਦੇ ਮਤ ਵਾਲੇ, ਕਈ ਪੰਡਿਤ ਵਿਦਵਾਨ ਕਹਾਉਂਦੇ ਆ, ਕਈ ਵਿਚਾਰਵਾਨ ਉਸੇ ਪ੍ਰਕਾਰ ਪਰਮਾਤਮਾ ਦੀਆਂ ਗੱਲਾਂ ਸੁਣਾਉਣ ਵਾਲੇ ਕਹਾਉਂਦੇ ਹਨ।
ਗ੍ਰਹਿ ਮੜੀ ਮਸਾਣੀ ਬਨ ਮਹਿ ਵਸਦੇ,
ਜਿਹੜੇ ਆਪਦੇ ਘਰਾਂ ਚ ਗ੍ਰਸਤੀ ਰਹਿੰਦੇ ਆ, ਉਹਨਾਂ ਨੂੰ ਛੱਡ ਕੇ ਜਿਨ੍ਹਾਂ ਨੇ ਆਪਦਾ ਘਰ ਮਟੀਆਂ ਬਣਾਈਆਂ, ਮਸਾਣ ਬਣਾਏ ਆ, ਸਿਵਿਆਂ ਚ ਵਸਦੇ ਆ, ਐਡੇ ਤਿਆਗੀ ਕਹਾਉਂਦੇ ਆ।
ਗ੍ਰਹਿ ਮੜੀ ਮਸਾਣੀ ਬਨ ਮਹਿ ਵਸਦੇ,
ਗ੍ਰਸਤੀ ਆਦਮੀ ਗ੍ਰਸਤ ਨੂੰ ਛੱਡ ਕੇ ਮਟੀਆਂ ਤੇ ਮਸਾਣਾਂ ਵਿਚ ਜਾ ਕੇ ਸਾਧ ਬਣ ਕੇ ਵਸਦੇ ਆ, ਜਾਂ ਗ੍ਰਸਤੀਆਂ ਨੂੰ ਵੀ ਇਹ ਛੱਡ ਜਾਂਦੀ ਹੈ, ਜਿਹੜੇ ਮੜੀਆਂ ਮਸਾਣੀਆਂ ਚ ਵਸਦੇ ਆ, ਤਾਗੇ ਸੂਤੇ ਕਰਦੇ ਆ।
ਊਠ ਤਿਨਾ ਕੈ ਲਾਗੀ
ਪੱਲੇ, ਉਹਨਾਂ ਗ੍ਰਸਤੀਆਂ ਕੋਲੋਂ ਉਹਨਾਂ ਦੇ ਪੱਲੇ ਲੱਗ ਜਾਂਦੀ, ਉਹਨਾਂ ਦੇ ਮਗਰ ਮਗਰ ਉਹ ਬਾਬਾ ਜੀ ਦੇ ਕਿਸੇ ਦਾ ਜੋ ਮਰਿਆ ਵੇਖਦੇ ਆ, ਇੱਕ ਲੰਗੋਟਾ ਨੂੰ ਸੀ ਪਾਉਂਦਾ ਸੁਖੀ ਇਹਦੇ ਕੋਟ ਵਾਲਾ, ਉਹ 10,000 ਰੁਪਇਆ ਸ਼ਾਇਦ ਉਹਦੇ ਭੋਰੇ ਚੋਂ ਨਿਕਲਿਆ, ਇਉਂ ਪੱਲੇ ਲੱਗੀ ਰਹਿੰਦੀ ਹੈ।
ਕਾਟੇ ਬੰਧਨ ਠਾਕੁਰ ਜਾ,
ਜਿਨ੍ਹਾਂ ਦੇ ਠਾਕੁਰ ਸਵਾਮੀ ਅਕਾਲ ਪੁਰਖ ਜੀ ਨੇ ਇਹ ਜੰਮਣ ਮਰਨ ਦੇ ਬੰਧਨ ਕੱਟ ਦਿੱਤੇ ਹਨ ਮਾਇਆ ਦੇ ਮੋਹ ਦੇ,
ਹਰ ਹਰ ਨਾਮ ਵਸਿਓ ਜੀ ਤਾਕ,
ਉਹਨਾਂ ਦੇ ਭਾਈ ਹਰੀ ਦਾ ਜੋ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਅੰਮ੍ਰਿਤ ਨਾਮ ਹੈ, ਉਹਨਾਂ ਦੇ ਹਿਰਦੇ ਚ ਵਸਿਆ ਹੈ ਸਾਧ ਸੰਗਤ ਜੀ।
ਸਾਧ ਸੰਗ ਭਏ ਜਨ ਮੁਕਤੇ,
ਉਹਨਾਂ ਨੇ ਜਪਿਆ ਹੈ ਮਹਾਰਾਜ ਨੂੰ ਨਿਰਭਉ ਨਿਰੰਕਾਰ ਵੈਲੀਆ, ਨਿਰਭਉ ਜੋ ਨਿਰੰਕਾਰ ਹੈ ਦਿਆਲੂ ਜੀ ਜੰਤ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ। ਹੁਣ ਪੜੋ ਹੋ ਜੂਗਾ,
ਹਰ ਹਰ ਨਾਮ ਵਸਿਓ ਜੀ ਤਾਕ,
ਉਹਨਾਂ ਦੇ ਹਿਰਦੇ ਚ ਪਰਮੇਸ਼ਵਰ ਦਾ ਨਾਮ ਵਸ ਗਿਆ ਹੈ।
ਸਾਧ ਸੰਗ ਭਏ ਜਨ ਮੁਕਤ,
ਉਹ ਸਾਧ ਸੰਗਤ ਚ ਮਿਲ ਕੇ ਮਹਾਰਾਜ ਨਿਰੰਕਾਰ ਨੇ ਭਉ ਦਾ ਨਾਮ ਜਪ ਕੇ ਮੁਕਤ ਹੋ ਗਏ।
ਗਤ ਪਾਈ ਨਾਨਕ ਨਜ਼ਰ,
ਇਸ ਪ੍ਰਕਾਰ ਵਾਹਿਗੁਰੂ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਉਹਨਾਂ ਨੇ ਗਤ ਮੁਕਤੀ ਨੂੰ ਪਾ ਲਿਆ ਹੈ, ਵਾਹਿਗੁਰੂ ਦੀ ਨਜ਼ਰ ਕਰਕੇ ਉਹ ਨਿਹਾਲ ਹੋ ਗਏ ਹੈ, ਹੋਰਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਉਹ ਨਿਹਾਲ ਕਰ ਦਿੰਦੇ ਹਨ।
ਕਾਟੇ ਬੰਧਨ ਠਾਕੁਰ ਜਾ ਕੇ, ਹਰ ਹਰ ਨਾਮ ਵਸਿਓ ਜੀ ਤਾਕ, ਸਾਧ ਸੰਗ ਭਏ ਜਨ ਮੁਕਤੇ, ਗਤ ਪਾਈ ਨਾਨਕ ਨਜ਼ਰ ਨਿਹਲੀਆ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਮਾਰੂ ਮਹੱਲਾ ਪੰਜਵਾ, ਸਿਮਰਹੁ ਏਕ ਨਿਰੰਜਨ ਸੋ,
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ, ਕਲਯੁਗ ਜਹਾਜ ਅਰਜਨ ਗੁਰੂ, ਸਗਲ ਸਿਹਲਕ ਵੇ ਤਰੋ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਜੋਤੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਪਰਮ ਪਵਿੱਤਰ ਜੀਆਂ ਦੀ ਕਲਿਆਣ ਕਰਨ ਵਾਸਤੇ ਹਿਤੋਂ ਮੈਂ ਉਪਦੇਸ਼ ਬਖਸ਼ਦੇ ਹਾਂ, ਇਸ ਪਵਿੱਤਰ ਸ਼ਬਦ ਵਿੱਚ ਪਿਆਰ ਦੇ ਨਾਲ ਵਾਹਿਗੁਰੂ ਦੇ ਮਿਲਾਪ ਦਾ ਉਪਦੇਸ਼ ਬਖਸ਼ਦੇ ਹਨ, ਵਾਹਿਗੁਰੂ ਦੇ ਉਪਕਾਰ ਚੇਤੇ ਕਰਾਉਂਦੇ ਹਨ ਸਾਡੇ ਤਾਈ।
ਮਾਰੂ ਮਹੱਲਾ ਪੰਜਵਾ, ਸਿਮਰਹੁ ਏਕ ਨਿਰੰਜਨ ਸੋ,
ਇਹ ਭਾਈ ਇੱਕੋ ਇੱਕ ਨਿਰੰਜਨ ਸ਼ੁੱਧ ਸਰੂਪ ਹੈ, ਜਿਸ ਵਿੱਚ ਮਾਇਆ ਰੂਪੀ ਅੰਜਨ ਸੁਰਮਾ ਨਹੀਂ, ਕਾਲਖ ਨਹੀਂ ਹੈ, ਐਸਾ ਜੋ ਸ਼ੁੱਧ ਸਰੂਪ ਹੈ ਸੋ ਉਸਦਾ ਸਿਮਰਨ ਕਰੋ, ਉਹੋ ਹੀ ਰੂਪ ਉਲਟ ਕੇ ਹੋ ਜਾਓਗੇ।
ਜਾਤ ਬਿਰਥਾ ਜਾਤ ਨਾ ਕੋ,
ਸੋ ਪਰਮੇਸ਼ਰ ਇਹੋ ਜਿਹਾ ਸ਼ੁੱਧ ਸਰੂਪ ਹੈ ਜਿਸ ਦੇ ਸਰਨ ਪੈਣੇ ਕਰਕੇ ਬਿਰਥਾ ਪੀੜਾ ਨਹੀਂ, ਕੋਈ ਜਾਚ ਪੈਦਾ ਹੁੰਦੀ, ਸਾਰੇ ਦੁੱਖ ਮਿਟ ਜਾਂਦੇ ਹਨ, ਜਿਸ ਮਹਾਰਾਜ ਦਾ ਸਿਮਰਨ ਕਰਨੇ ਕਰਕੇ ਕੋਈ ਬਿਰਥਾ ਖਾਲੀ ਨਹੀਂ ਜਾਂਦਾ, ਸਭ ਮਾਇਆ ਦੀ ਕਿਰਪਾ ਕਰਕੇ ਸਰਬ ਗੁਣਾ ਕਰਕੇ ਲਵਾਲਾ ਭਰਪੂਰਤ ਹੋ ਜਾਂਦੇ ਹਨ।
ਮਾਤ ਗਰਭ ਮਹਿ ਜਿਨ ਪ੍ਰਤ ਪਾਰਿਆ,
ਜਿਸ ਵਾਹਿਗੁਰੂ ਨੂੰ ਮਾਤਾ ਦੇ ਗਰਭ ਵਿਚ ਪ੍ਰਤਪਾਲ ਮਾਤਾ ਉਦੋਂ ਰਾਖੇ ਲਗਨ ਦੇ ਇਤਨਾ ਸੇਕ, ਜਿਸ ਵਾਹਿਗੁਰੂ ਨੂੰ ਪਰਾ ਬਾਣੀ ਦੁਆਰਾ ਆਪਦਾ ਸਿਮਰਨ ਬਖਸ਼ ਕੇ ਇਹ ਜੀਵ ਦੇ ਤਾਂ ਪ੍ਰਤਪਾਲਾ ਕੀਤੀ, ਇਹਦੇ ਪ੍ਰਤੀ ਤਾਂ ਹੀ ਪਾਲਿਆ ਹੈ।
ਜੀਉ ਪਿੰਡ ਦੇ ਸਾਜ ਸਵਾਰਿਆ,
ਮਹਾਰਾਜ ਜੀ ਨੇ ਜੀਵ ਸੂਖਮ ਸਰੀਰ ਵਿਚ ਪਾਇਆ ਹੈ, ਪਿੰਡ ਸਫੂਰ ਸਰੀਰ ਬਣਾਇਆ ਹੈ, ਕਾਰਨ ਦੇ ਬਣਾ ਕੇ ਆਪਣੇ ਜੀਵ ਚੇਤਨ ਸੱਤਾ ਪਾ ਕੇ ਸਾਰੇ ਅੰਗਾਂ ਨੂੰ ਸਾਜਿਆ ਹੈ, ਪ੍ਰਤੰਗਾਂ ਨੂੰ ਸਵਾਰਨਾ ਕੀਤਾ ਹੈ। ਜੇ ਅੱਖਾਂ ਹੀ ਬਣਾਉਣ ਦਾ ਅੱਗੇ ਪਲਕਾਂ ਨਾ ਬਣਾਉਂਦਾ ਤਾਂ ਮੱਖੀਆਂ ਨੇ ਇਹਨੂੰ ਖਾ ਜਾਣਾ ਸੀ, ਜੇ ਨੱਕ ਦੀ ਕੋਟੀ ਨਾ ਬਣਾਉਂਦਾ ਕਿੱਡਾ ਭੈੜਾ ਲੱਗਣਾ ਸੀ ਨਕਟਾ, ਅਤੇ ਜੇਕਰ ਕੰਨਾਂ ਦੇ ਛੱਜੇ ਨਾ ਬਣਾਉਂਦਾ ਕਿੰਨੀਆਂ ਕੰਨਾਂ ਦੀਆਂ ਗਲੀਆਂ ਭੈੜੀਆਂ ਲੱਗਣੀਆਂ ਸਨ, ਜੇਕਰ ਕੇ ਬੁੱਲ ਨਾ ਬਣਾਉਂਦਾ ਕਿਸ ਪ੍ਰਕਾਰ ਦੇ ਭੈੜੇ ਦੰਦ ਲੱਗਣੇ ਸਨ। ਇਹ ਅੰਗਾਂ ਦੇ ਅੱਗੇ ਪ੍ਰਤੰਗ ਬਣਾਏ ਹੈ, ਉਂਗਲਾਂ ਜੇ ਬਣਾ ਕੇ ਨਾਲ ਨਹੁੰ ਨਾ ਲਾਉਂਦਾ ਤੇ ਉਂਗਲਾਂ ਹੀ ਜਿਹੜੀਆਂ ਸਨ ਇਹ ਭੈੜੀਆਂ ਲੱਗਣੀਆਂ ਸੀ, ਸਜਣੀਆਂ ਨਹੀਂ ਸੀ, ਨਹੁੰਾਂ ਦੇ ਨਾਲ ਇਹਨਾਂ ਦੀ ਰੱਖਿਆ ਕੀਤੀ ਹੈ। ਇਸੇ ਪ੍ਰਕਾਰ ਸਰੀਰ ਤੇ ਜਿੱਥੇ ਜਿੱਥੇ ਰੋਮ ਚਾਹੀਦੇ ਸੀ, ਜੇ ਰੋਮ ਨਾ ਬਣਾਉਂਦਾ ਤੇ ਕਿੱਡਾ ਭੈੜਾ ਲੱਗਦਾ, ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਆਉਂਦੇ ਉਹਨਾਂ ਨੂੰ ਗੰਜੇ ਲੋਕ ਕਹਿੰਦੇ ਹਨ, ਜਿਨ੍ਹਾਂ ਦੇ ਮੂੰਹ ਤੇ ਦਾੜੀ ਨਹੀਂ ਆਉਂਦੀ ਉਹਨਾਂ ਦੇ ਤਾਂ ਲੰਕਾ ਦਾ ਚੋਰ ਲੋਕ ਕਹਿੰਦੇ ਹਨ। ਇਸ ਪ੍ਰਕਾਰ ਭੈੜੇ ਲੱਗਦੇ ਸਨ, ਅਤੇ ਨਿਹੰਗ ਸਿੰਘ ਤਾਂ ਉਹਨੂੰ ਨਾਰੀ ਮੂੰਹਾਂ ਕਹਿੰਦੇ ਜਿਹੜੇ ਦਾੜੀ ਮਨਾਉਂਦੇ ਹਨ। ਸੋ ਪਰਮੇਸ਼ਰ ਨੇ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਇਸ ਪ੍ਰਕਾਰ ਜਿਸ ਵਾਹਿਗੁਰੂ ਨੇ ਇਹ ਸੋਭਨੀਕ ਚੀਜ਼ਾਂ ਬਣਾ ਕੇ ਦਿੱਤੀਆਂ ਹੈ, ਉਹਨਾਂ ਉਹ ਸ਼ਕਲ ਨੂੰ ਬਦਸ਼ਕਲ ਬਣਾਉਣ ਵਾਸਤੇ ਆਪਣੀ ਵੱਲੋਂ ਉਸਰੇ ਤੇ ਕੈਂਚੀਆਂ ਫੇਰਦੇ ਰਹਿੰਦੇ ਭੈੜੇ ਆਦਮੀ ਵਾਹਿਗੁਰੂ ਦੀ ਰਜ਼ਾ ਤੋਂ ਉਲਟ ਚੱਲਦੇ ਹਨ। ਜਿਸ ਵਾਹਿਗੁਰੂ ਨੇ
ਜੀਉ ਪਿੰਡ ਦੇ ਸਾਜ ਸਵਾਰਿਆ,
ਸੱਤਾ ਪਾ ਕੇ ਪਿੰਡ ਸਰੀਰ ਦੇ ਕੇ ਅੰਗਾਂ ਨੂੰ ਸਾਜ ਕੇ ਪ੍ਰਤੰਗਾਂ ਨੂੰ ਨਾਲ ਸਵਾਰਨਾ ਕੀਤਾ ਹੈ।
ਸੋਈ ਵਿਧਾਤਾ ਖਿਨ ਖਿਨ ਜਪੀਐ,
ਵਿਧਾਤਾ ਕਰਮਾਂ ਅਨੁਸਾਰ ਫਲ ਪ੍ਰਦਾਤਾ, ਉਸ ਨੂੰ ਖਿਨ ਖਿਨ ਕਾਲ ਚ ਜਪਣਾ ਚਾਹੀਦਾ। ਖਿਨ ਇੱਕ ਵਾਰ ਘੱਟ ਸ਼ਬਦ ਕਿਹਾ, ਦੋ ਖਿਨ ਗੁਜ਼ਰ ਜਾਂਦੇ ਹੈ, ਉਸ ਪਰਮੇਸ਼ਰ ਨੂੰ ਇਤਨੀ ਦੇਰ ਵੀ ਭੁਲਾਉਣਾ ਨਹੀਂ ਚਾਹੀਦਾ, ਹਰ ਵਕਤ ਜਪਣਾ ਚਾਹੀਦਾ ਹੈ।
ਜਿਸ ਸਿਮਰਤ ਅਵਗੁਣ ਸਭ ਢਕੀਐ,
ਜਿਸ ਮਹਾਰਾਜ ਦਾ ਸਿਮਰਨ ਕਰਨੇ ਕਰਕੇ ਸਾਰੇ ਜੀਵ ਦੇ ਅਵਗੁਣ ਢਕੇ ਜਾਂਦੇ ਹੈ, ਪਰਦੇ ਢਕੇ ਜਾਂਦੇ ਹਨ।
ਚਰਨ ਕਮਲ ਔਰ ਅੰਤਰ ਧਾਰ ਹੋ,
ਇਹ ਭਾਈ ਵਾਹਿਗੁਰੂ ਨੇ ਦੇ ਚਰਨਾਂ ਨੂੰ ਜੋ ਕਵਲ ਵੱਧ ਪ੍ਰਕਾਸ਼ਮਏ ਹਨ, ਕਵਲ ਦੀ ਨਹੀਂ ਸੰਸਾਰ ਤੋਂ ਨਿਰਲੇਪ ਰੱਖਣ ਵਾਲੇ ਹਨ, ਚਰਨ ਜੋ ਸਾਰਿਆਂ ਦਾ ਅਧਿਸ਼ਟਾਨ ਆਸਰਾ ਰੂਪ ਹੈ, ਉਹਨੂੰ ਹਿਰਦੇ ਵਿੱਚ ਜਾਣ ਕੇ ਧਾਰਨਾ ਕਰੋ, ਵਸਾਓ।
ਵਿਖਿਆ ਬਨ ਤੇ ਜੀਉ ਉਧਾਰ,
ਇਹ ਜਿਹੜਾ ਵਿਖਿਆ ਦਾ ਬਨ ਜੰਗਲ ਹੋਇਆ ਨਾ, ਇਹਦੇ ਚ ਪੈ ਕੇ ਜੀਵ ਵਿਕਾਰੀ ਹੋ ਜਾਂਦਾ, ਵਿਹਲਾ ਇਹਦਾ ਸਵਾਹ, ਜ਼ਹਿਰੀਲਾ ਸਵਾਹ ਹੋ ਜਾਂਦਾ ਇਸ ਵਿਖਿਆ ਦੇ ਬਨ ਜੰਗਲ ਤੋਂ, ਅਤੇ ਵਿਖਿਆ ਦਾ ਜਿਹੜਾ ਪਾਣੀ ਹੈ ਰਸ ਹੈ ਇਸ ਤੋਂ ਆਪਣੇ ਜੀਵ ਦਾ ਉਧਾਰ ਕਰੋ।
ਕਰਨ ਪਲਾਹ ਮਿਟ ਹੈ ਬਿਲ ਲਾਟਾ,
ਜਿਹੜਾ ਤੂੰ ਕੀਰਨੇ ਪਾਉਂਦਾ ਰਹਿੰਦਾ ਬਿਪਤਾ ਵੇਲੇ ਤੇ ਪਲਾਹ ਪ੍ਰਯਤਨ ਕਰਦਾ ਰਹਿੰਦਾ ਹੈ, ਦੁੱਖ ਵਿਚ ਕੀਰਨੇ ਪਾਉਂਦਾ ਮੇਰਾ ਅਤੇ ਬੈਣ ਪਾਉਂਦਾ ਹੈ ਤੇ ਪਲਾਹ ਪ੍ਰਯਤਨ ਕਰਦਾ ਹੈ ਤੇ ਬਰਲਾਟ ਕਰਦਾ ਹੈ ਮਾਤਾ ਦੇ ਗਰਭ ਵਿਚ, ਇਹ ਕੀਰਨੇ ਜਿਹੜੇ ਪਾਉਣੇ ਦੁੱਖ ਵਿਚ ਸੰਸਾਰ ਚ ਤੇ ਯਤਨ ਕਰਨੇ ਹੈ ਤੇ ਬਰਲਾਟ ਕਰਨਾ ਹੈ, ਇਹ ਸਾਰਾ ਮਿਟ ਜਾਏਗਾ।
ਜਪ ਗੋਬਿੰਦ ਭਰਮ ਭਉ ਫਾਟਾ,
ਜੇ ਗੋਬਿੰਦ ਪਰਮੇਸ਼ਰ ਦੇ ਜਾਪ ਨੂੰ ਕਰੇ ਤੇਰਾ ਭਰਮ ਵੀ ਮਿਟ ਜਾਵੇ, ਸੱਤ ਪ੍ਰਕਾਰ ਦਾ ਭਉ ਵੀ ਫਟ ਜਾਵੇ, ਜਿਵੇਂ ਪਹਿ ਫਟ ਜਾਂਦੀ ਹੈ ਇਸ ਪ੍ਰਕਾਰ ਗਿਆਨ ਦਾ ਪ੍ਰਕਾਸ਼ ਹੋ ਜਾਵੇ।
ਸਾਧ ਸੰਗ ਬਿਰਲਾ ਕੋ ਪਾਏ,
ਕੋਈ ਕੋਈ ਹੈ ਭਾਈ ਬਿਰਲਾ, ਸੰਗਤ ਤਾਂ ਸਾਰੀ ਦੁਨੀਆਂ ਫਸੀ ਪਈ ਹੈ ਔਗਣਾਂ ਵਿਚ, ਲੋਕ ਔਗਣਾਂ ਕੀ ਬਣਨਾ, ਗੰਠੀ ਗੁਣ ਬਿਹਾਜਾ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ, ਜਿੱਥੋਂ ਗੁਣ ਪ੍ਰਾਪਤ ਹੁੰਦੇ ਉਹ ਸਾਧ ਸੰਗਤ ਹੈ, ਇਹਦੇ ਤਾਂ ਕੋਈ ਕੋਈ ਬਿਰਲਾ ਪੁਰਖ ਹੈ ਜਿਹੜਾ ਪ੍ਰਾਪਤ ਕਰਦਾ ਹੈ।
ਨਾਨਕ ਤਾਕੈ ਬਲ ਬਲ ਜਾਈ,
ਨਾਨਕ ਦੇਵ ਗੁਰੂ ਅਰਜਨ ਦੇ ਪੰਜਵੇਂ ਸਰੂਪ ਕਹਿੰਦੇ ਹਨ, ਉਹਨਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਈਏ, ਜੋ ਮਹਾਰਾਜ ਦੀ ਸਤਸੰਗਤ ਨੂੰ ਪਾ ਕੇ ਗੁਣਾਂ ਦੇ ਤਾਂ ਹੀ ਧਾਰਨ ਕਰਦਾ, ਉਹ ਗੁਣਾਂ ਨੂੰ ਤਿਆਗਦਾ ਹੈ।
ਰਾਮ ਨਾਮ ਮਨ ਤਨ ਆਧਾਰ,
ਭਾਈ ਮਨ ਤੇ ਤਨ ਦੇ ਅੰਦਰ ਰਾਮ ਪਰਮੇਸ਼ਰ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ।
ਜੋ ਸਿਮਰੈ ਤਿਸ ਕਾ ਨਿਸਤਾਰਾ,
ਜੋ ਵੀ ਪਰਮੇਸ਼ਰ ਦਾ ਸਿਮਰਨ ਕਰੇਗਾ, ਜਾਤ ਅਜਾਤ ਜਪੇ ਜਨ ਕੋਏ, ਜੋ ਜਾਪੇ ਤਿਸ ਕੀ ਗਤ ਹੋਏ, ਤਿਸ ਦਾ ਨਿਸਪ੍ਰਪੰਚ ਤੋਂ ਤਰਨਾ ਹੋਵੇਗਾ।
ਰਹਾਉ ਮਿਥਿਆ ਵਸਤ ਸਤ ਕਰ ਮਾਨੀ,
ਇਹ ਜੀਵ ਜਿਹੜੀ ਅਣਹੋਈ ਚੀਜ਼ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਪਦਾਰਥ ਹਨ, ਗੇ ਸਰੀਰ ਆਦਿਕ ਹਨ, ਇਹਨਾਂ ਵਸਤੂਆਂ ਨੂੰ ਸਤ ਕਰਕੇ ਮੰਨੀ ਬੈਠਾ ਹੈ, ਅਣਹੋਈਆਂ ਪ੍ਰਤੀਤ ਹੋ ਰਹੀਆਂ ਹੈ ਨੀ। ਜਿਵੇਂ ਆਕਾਸ਼ ਚ ਉਚਿਆਈ ਵਾਲੀ ਹੈ ਇਸ ਕਰਕੇ ਨੀਲਾ ਪ੍ਰਤੀਤ ਹੁੰਦਾ ਹੈ, ਪਰ ਨੀਲਾ ਪ੍ਰਤੀਤ ਹੁੰਦਾ ਹੈ ਇਹ ਅਣਹੋਇਆ ਪ੍ਰਤੀਤ ਹੋ ਰਿਹਾ ਹੈ। ਜੇ ਮਿਰਗ ਤ੍ਰਿਸ਼ਨਾ ਦਾ ਪਾਣੀ ਅਣਹੋਇਆ ਪ੍ਰਤੀਤ ਹੁੰਦਾ ਹੈ, ਕੇਵਲ ਰਿਤੇ ਵਿਚ ਸੂਰਜ ਦੀਆਂ ਕਿਰਨਾਂ ਦੇ ਨਾਲ ਚਮਕਾਰਾ ਪੈਂਦਾ ਹੈ, ਇਸੇ ਪ੍ਰਕਾਰ ਹੈ ਭਰਮਾਦਿਕ ਸਿੱਪੀ ਚਾਂਦੀ ਜਿਹੜੀ ਪ੍ਰਤੀਤ ਹੁੰਦੀ ਹੈ, ਇਸ ਪ੍ਰਕਾਰ ਇਹ ਮਿੱਥਿਆ ਵਸਤੂਆਂ ਹਨਗੀਆਂ ਜਿਹਨੂੰ ਸੱਚ ਕਰਕੇ ਮੰਨ ਲਿਆ ਹੈ, ਤਾਂ ਅਣਹੋਈਆਂ ਜਿਹੜੀ ਹੋਵੇ ਨਾ ਤੇ ਪ੍ਰਤੀਤ ਹੋਵੇ ਉਹਨੂੰ ਮਿੱਥਿਆ ਕਹੀਦੀ ਹੈ, ਜਿਹੜੀ ਹੋਵੇ ਨਾ ਤੇ ਪ੍ਰਤੀਤ ਨਾ ਹੋਵੇ, ਨਾ ਪ੍ਰਤੀਤ ਹੋਵੇ ਨਾ ਹੋਵੇ ਉਹਨੂੰ ਝੂਠੀ ਕਹੀਦਾ। ਮਿੱਥਿਆ ਉਹ ਹੈ ਜਿਹੜੀ ਅਣਹੋਈ ਪ੍ਰਤੀਤ ਹੋਵੇ, ਇਹਨਾਂ ਵਸਤੂਆਂ ਨੂੰ ਸੱਚੀਆਂ ਕਰਕੇ ਮੰਨ ਲਿਆ ਹੈ ਤਾਂ।
ਹਿਤ ਲਾਇਓ ਸੱਠ ਮੂੜ ਅਗਿਆਨੀ,
ਸੱਠ ਮੂਰਖਤਾਈ ਚ ਪ੍ਰੇਮ ਲਾਇਆ, ਮੂਰਖਤਾਈ ਵਿਚ ਹਰ ਵਕਤ ਖੋਟਾ ਗਿਆਨ ਤੇਰਾ ਮੂਰਖਤਾਈ ਦਾ ਹੈ, ਇਹਨਾਂ ਪਦਾਰਥਾਂ ਚ ਹੇ ਸੱਠ, ਹੇ ਮੂਰਖ ਬਾਣੀ ਕਰਕੇ ਅਤੇ ਸੱਠ
ਮੂੜ ਅਗਿਆਨੀ
ਅਤੇ ਵਿਵਹਾਰਾਂ ਕਰਕੇ ਵੀ ਮੂਰਖ, ਸ਼ਾਸਤਰ ਗਿਆਤ ਵੱਲੋਂ ਵੀ ਮੂਰਖ, ਸਰੂਪ ਦੇ ਗਿਆਨ ਵੱਲੋਂ ਅਗਿਆਨੀਆਂ, ਬਾਣੀ ਕਰਕੇ ਸੱਠ ਕਠੋਰ ਬੋਲਦਾ ਹੈ ਅਤੇ ਮੂੜ ਹੈ ਬਖਈ ਪੁਰਖ, ਕਾਮਨਾ ਤੋਂ ਬਿਨਾਂ ਕੋਈ ਚੰਗਾ ਕੰਮ ਨਹੀਂ ਕਰਦਾ, ਤੂੰ ਸਕਾਮੀ ਹੈ ਇਸ ਕਰਕੇ ਤੂੰ ਮੂੜ ਹੈ। ਮੂੜ ਉਹ ਹੁੰਦਾ ਹੈ ਉਹ ਭਾਵੇਂ ਵਿਦਿਆ ਪੜਿਆ ਹੋਇਆ ਹੋਵੇ ਪਰ ਦਿਲ ਦੇ ਵਿੱਚ ਕਮਾਈ ਦਾ ਅਸਰ ਨਾ ਹੋਵੇ, ਕਹਿ ਕੇ ਸੁਣ ਕੇ ਫੇਰ ਧਾਰਨਾ ਤੋਂ ਖਾਲੀ ਹੋਵੇ, ਉਹਨੂੰ ਮੂੜ ਕਹੀਦਾ ਹੈ। ਸੋ ਹੇ ਸੱਠ ਬਾਣੀ ਕਰਕੇ ਕਠੋਰ ਬੋਲਣ ਵਾਲੇ, ਹੇ ਸਰੂਪ ਦੇ ਗਿਆਨ ਤੋਂ ਅਗਿਆਨੀਆਂ, ਇਹਨਾਂ ਪਦਾਰਥਾਂ ਤੇ ਹਿੱਤ ਲਾਇਆ ਪ੍ਰੇਮ ਲਾਇਆ ਹੈ।
ਹਿੱਤ ਲਾਇਓ ਸੱਠ ਮੂੜ ਅਗਿਆਨੀ,
ਅਗਿਆਨੀ ਤਾਂ ਪਰਮਾਰਥ ਵੱਲੋਂ, ਸੱਠ ਬਾਣੀ ਕਰਕੇ ਕਠੋਰ, ਮੂੜ ਧਾਰਨਾ ਤੋਂ ਹੀਣਾ, ਇਹਨਾਂ ਪਦਾਰਥਾਂ ਚਿੱਤ ਲਾਇਆ ਹੈ।
ਕਾਮ ਕ੍ਰੋਧ ਲੋਭ ਮਦ ਮਾਤਾ,
ਕਾਮ ਦੇ ਫੁਰਨੇ ਵਿੱਚ ਰਾਤ ਦਿਨ ਮਸਤ ਹੋਇਆ ਰਹਿੰਦਾ, ਕਾਮ ਕ੍ਰੋਧ ਦੇ ਵਿੱਚ ਆਪਦਾ ਕ੍ਰੋਧ ਪੂਰਾ ਕਰਨ ਵਾਲੇ ਭਾਵੇਂ ਕਤਲ ਕਰਨਾ ਪਵੇ, ਕ੍ਰੋਧ ਨੂੰ ਪੂਰਾ ਕਰਨ ਲੱਗਾ ਰਹਿੰਦਾ ਹੈ। ਕਾਮ ਕ੍ਰੋਧ ਲੋਭ ਪਦਾਰਥਾਂ ਦੇ ਜੋੜਨ ਚ ਲੱਗਾ ਰਹਿੰਦਾ, ਮਦ ਹੰਕਾਰ ਵਿੱਚ ਸ਼ਰਾਬ ਆਦਿ ਪੀ ਕੇ ਕਮਲਾ ਹੋਇਆ ਰਹਿੰਦਾ ਹੈ।
ਕੌਡੀ ਬਦਲੇ ਜਨਮ ਗਵਾਤਾ,
ਕੌਡੀ ਮਾਇਆ ਦੇ ਬਦਲੇ ਆਪਦੇ ਜਨਮ ਨੂੰ ਗਵਾ ਰਿਹਾ ਹੈ ਤੂੰ,
ਆਪਣਾ ਛੋੜ
ਪਰਾਇਆ। ਫਕੀਰ ਕੌਡੀ ਦੇ ਬਦਲੇ ਆਪਦਾ ਲਾਲ ਗਵਾ ਬੈਠਾ ਸੀ, ਜਨਮ ਗਵਾ ਲਿਆ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ।
ਆਪਣਾ ਛੋੜ ਪਰਾਇਆ ਰਾਤਾ,
ਆਪਣਾ ਹੱਕ ਛੱਡ ਦਿੱਤਾ ਹੈ ਤੇ ਪਰਾਇਆ ਪਦਾਰਥ ਜੇ ਰੁਕਿਆ ਰਹਿੰਦਾ ਹੈ। ਜੇ ਪਸ਼ੂ ਆਪਦੇ ਹਰਿਆਵਲ ਵਾਲੇ ਪੱਠੇ ਮੂਹਰੇ ਪਾਇਆ ਨੂੰ ਛੱਡ ਕੇ ਬਗਾਨਾ ਖੋਰ ਹੀ ਚੰਗਾ ਸਮਝਦੇ ਹੈ, ਇਸੇ ਪ੍ਰਕਾਰ ਆਪਣੇ ਹੱਕ ਨੂੰ ਛੱਡ ਕੇ ਪਰਾਇਆ ਘਰਾਂ ਵਿੱਚ ਰੰਗਿਆ ਰਹਿੰਦਾ ਪਰਾਏ ਹੱਕ ਵਿੱਚ।
ਮਾਇਆ ਮਦ ਮਨ ਤਨ ਸੰਗ ਜਾਤਾ,
ਇਹ ਜਿਹੜਾ ਮਾਇਆ ਦਾ ਮਦ ਹੈ ਤੇਰੇ ਅੰਦਰ ਹੰਕਾਰ ਹੈ, ਇਹ ਤੇਰੇ ਮਨ ਤਨ ਦੇ ਨਾਲ ਹੀ ਜਾਂਦਾ ਰਹਿਣਾ, ਜਦੋਂ ਮਨ ਤਨ ਆਸ ਹੋ ਗਿਆ ਉਦੋਂ ਇਹ ਵੀ ਨੀ ਤੇਰਾ ਰਹਿਣਾ, ਇਸ ਪ੍ਰਕਾਰ ਤੂੰ ਇਹਦੇ ਚ ਫਸਿਆ ਰਹਿੰਦਾ ਹਰ ਵਕਤ। ਮਾਇਆ ਮਦ, ਇਹ ਮਾਇਆ ਦਾ ਮਦ ਹੰਕਾਰ ਕਰਦਾ ਹੈ, ਇਹ ਤੇਰੇ ਮਨ ਦੇ ਅੰਦਰ ਜਿਹੜਾ ਮਦ ਹੈ ਤਨ ਦੇ ਨਾਲ ਹੀ ਚਲਿਆ ਜਾਊ, ਜਦੋਂ ਸਰੀਰ ਨਾਸ ਹੋ ਗਿਆ ਉਦੋਂ ਵੀ ਮਨ ਤੇਰਾ ਚੱਕਿਆ ਜਾਊ, ਝੱਟ ਹੀ ਅਮਲ ਉੱਤਰ ਜੂ ਤੇਰਾ ਇਹ ਹੰਕਾਰ ਦਾ। ਮਾਇਆ ਮਦ ਤਨ ਮਦ ਮਾਇਆ
ਮਾਇਆ ਮਦ ਮਨ ਤਨ ਸੰਗ ਜਾਤਾ,
ਜਿਹੜਾ ਮਾਇਆ ਦਾ ਮਦ ਹੰਕਾਰ ਹੈ ਤੇਰੇ ਅੰਦਰ, ਇਹ ਸੰਤਾਂ ਮਹਾਤਮਾ ਗੁਰਮੁਖਾਂ ਨੇ ਜਾਣਿਆ, ਮਨ ਤਨ ਦੇ ਨਾਲ ਹੀ ਇਹ ਚਲੀ ਜਾਣ ਵਾਲੀ ਚੀਜ਼ ਹੈ, ਪਰ ਲੋਕ ਚ ਤੇਰਾ ਸਾਥ ਨੀ ਇਹਨਾਂ ਕਿਸੇ ਨੂੰ ਦੇਣਾ, ਇਹ ਤੇਰੇ ਨਾਲ ਕਿਵੇਂ ਜਾਣਗੇ, ਇੱਥੇ ਹੀ ਰਹਿ ਜਾਣਗੇ ਸਾਰੇ।
ਤ੍ਰਿਸ਼ਨ ਨਾ ਬੂਝੈ ਕਰਤ ਕਲੋਲਾ,
ਇਹ ਜੀਵ ਰਸਾਂ ਕਸਾਂ ਦੀ ਤ੍ਰਿਸ਼ਨਾ ਨੀ ਤੇਰੀ ਨਿਵਿਰਤ ਹੁੰਦੀ, ਬੜੇ ਕਾਮ ਦੇ ਕਲੋਲ ਕਰਦਾ ਰਹਿੰਦਾ, ਲਹਿਰਾਂ ਉਠਾਉਂਦਾ ਰਹਿੰਦਾ, ਫੁਰਨੇ ਉਠਾਉਂਦਾ ਰਹਿੰਦਾ ਹੈ।
ਊਣੀ ਆਸ ਮਿਥਿਆ ਸਭ ਬੋਲਾ,
ਜਿਹੜੀ ਤੇਰੀ ਆਸ ਹੈ ਉਹ ਪੂਰੀ ਨੀ ਹੁੰਦੀ, ਊਣੀ ਰਹਿੰਦੀ ਹੈ, ਜਿੰਨੇ ਬਚਨ ਬੋਲਦਾ ਸਾਰੇ ਅਣਹੋਏ ਬੋਲਦਾ ਹੈ, ਕੋਈ ਤੇਰੇ ਸੱਚੇ ਨਹੀਂ ਹਨ।
ਆਵਤ ਅਕੇਲਾ ਜਾਤ ਅਕੇਲਾ।
ਜੇ ਜੀਵ ਜਦੋਂ ਜਨਮ ਧਾਰ ਕੇ ਆਏ ਉਦੋਂ ਵੀ ਇਕੱਲਾ ਹੀ ਆਇਆ ਸੀ ਮਾਤਾ ਦੇ ਉਧਰ ਵਿੱਚੋਂ। ਜਦੋਂ ਪ੍ਰਲੋਕ ਜਾਵੇਗਾ ਭਾਵਾਂ ਇੱਥੇ ਹਜ਼ਾਰਾਂ ਤੇਰੇ ਸਾਥੀ ਹੋਣ, ਜਾਣ ਵੇਲੇ ਤੈਨੂੰ ਇਕੱਲਾ ਹੀ ਪ੍ਰਲੋਕ ਨੂੰ ਜਾਣਾ ਪਵੇਗਾ।
ਹਮ ਤੁਮ ਸੰਗ ਝੂਠੇ ਸਭ ਬੋਲਾ।
ਹੰਗਤਾ ਤੇ ਮਮਤਾ ਦੇ ਨਾਲ ਕਹਿੰਦੇ ਮੈਂ ਤੇਰਾ ਸੰਗੀ ਹੈ, ਤੂੰ ਮੇਰਾ ਸਾਥੀ ਹੈ, ਇਹ ਸਭ ਤੇਰੇ ਝੂਠੇ ਬੋਲ ਹਨ, ਪੂਰੇ ਨਹੀਂ ਹਨ ਬੋਲ। ਇਹ
ਪਾਏ ਠਗੌਰੀ ਆਪ ਭੁਲਾਇਓ।
ਇਹ ਠੰਗ ਬੂਟੀ ਮਾਇਆ ਨੇ ਪਾ ਕਰਕੇ ਨਾ, ਮਾਇਆ ਰੂਪੀ ਸ਼ਿਕਾਰੀ ਨੇ ਤੈਨੂੰ ਵਾਹਿਗੁਰੂ ਦੇ ਆਪਣੇ ਆਪ ਸਰੂਪ ਵੱਲੋਂ ਭੁਲਾ ਛੱਡਿਆ ਹੈ। ਤੈ ਮਾਇਆ ਦੀ ਠੱਗ ਬੂਟੀ, ਮਾਇਆ ਦੇ ਮੋਹ ਰੂਪੀ ਠੱਗ ਬੂਟੀ ਪਾ ਲਈ ਹੈ। ਤੈ ਆਪਣੇ ਆਪਣਾ ਸਰੂਪ ਨੂੰ ਆਪ ਹੀ ਭੁਲਾ ਲਿਆ ਹੈ।
ਨਾਨਕ ਕਿਰਤ ਨਾ ਜਾਏ ਮਿਟਾਏ।
ਮਾਇਆ ਮੈਂ ਕਿਉਂ ਭੁੱਲ ਗਿਆ? ਕਹਿੰਦੇ ਜੋ ਕੀਤੇ ਸੀ ਨਾ ਤੇਰੇ ਕਰਮ, ਭੁੱਲਿਓ ਮਨ ਮਾਇਆ ਵਰਜਾਇਓ, ਉਹ ਮਿਟੇ ਨਹੀਂ ਜਾ ਸਕਦੇ। ਸਤਿਗੁਰੂ ਦੀ ਸ਼ਰਨ ਬਿਨਾਂ ਮਿਟਦੇ ਨਹੀਂ, ਆਪੋ ਤੇਰੇ ਚ ਅਲਪੱਗ ਹੋਣੇ ਕਰਕੇ ਸਮਰੱਥਾ ਨਹੀਂ। ਉਹ ਕੀਤਾ ਕਰਮ ਤੇਰੇ ਪਾਸੋਂ ਮੇਟਿਆ ਨਹੀਂ ਜਾਂਦਾ ਹੈ, ਕਿਉਂਕਿ ਉਹਨਾਂ ਕਰਮ ਕਾਂਡ ਨੀਤੀ ਆ, ਅਸਮੇ ਭੁਗਤਵਿਅੰ ਕੀਰਤਨ ਕਰਮ ਸ਼ੁਭਾ ਸ਼ੁਭੰ ਅਭੁਗਤੰ ਨ ਖੀਅਤੇ। ਕੀਤਾ ਕਰਮ ਜ਼ਰੂਰ ਭੋਗਣਾ ਪੈਂਦਾ, ਚੰਗਾ ਮੰਦਾ ਬਿਨਾਂ ਭੋਗੇ ਤੋਂ ਖਾਇ ਨਹੀਂ ਹੁੰਦਾ। ਇਸ ਪ੍ਰਕਾਰ ਤੇਰੇ ਪਾਸੋਂ ਨਹੀਂ ਮਿਟਾਇਆ ਜਾਂਦਾ। ਸਤਿਗੁਰੂ ਮਹਾਰਾਜ ਸਾਹਿਬ ਚਾਹੁਣ ਤਾਂ ਸੂਲੀ ਤੋਂ ਸੂਲ ਕਰ ਸਕਦੇ ਹੈ, ਸੁਪਨੇ ਜੀ ਕਈਆਂ ਜਨਮਾਂ ਦੇ ਤੇਰੇ ਗੇੜ ਮਿਟਾ ਸਕਦੇ ਹਨ, ਏਡੇ ਸਤਿਗੁਰੂ ਜੀ ਸਮਰੱਥ ਹੈ, ਪਰ ਤੇਰੇ ਪਾਸੋਂ ਇਹ ਕਿਰਤ ਆਪਦਾ ਕੀਤਾ ਮੇਟਿਆ ਨਹੀਂ ਜਾਂਦਾ ਹੈ।
ਬਸ ਪੰਖੀ ਭੂਤ ਅਰ ਪ੍ਰੇਤਾ।
ਉਹਨਾਂ ਕਰਮਾਂ ਦੇ ਫਲ ਕਰਕੇ ਪਸ਼ੂਆਂ ਦੀ ਜ਼ਰੂਰਤ ਪੈਂਦਾ, ਕਈ ਵਾਰੀ ਚਪਾਏ ਬਣ ਕੇ ਪਸ਼ੂ ਬਣ ਕੇ ਵਗਣਾ ਪੈਂਦਾ ਹੈ। ਅਤੇ ਜਿਸ ਪ੍ਰਕਾਰ ਫਰੀਦ ਸਾਹਿਬ ਨੂੰ ਜਦੋਂ ਗਿਆਨ ਹੋਇਆ, ਇੱਕ ਦਿਨ ਦੀ ਗੱਲ ਹੈ, ਭਗਤ ਫਰੀਦ ਜੀ ਚੋਰਾਂ ਨੇ ਸੰਗਤ ਕਰਕੇ ਕਿਹਾ ਐਵੇਂ ਏਡਾ ਮੋਟਾ ਹੋਇਆ ਹੈ, ਚੱਲ ਤੈਨੂੰ ਸੋਹਣੀ ਗੱਲ ਦੱਸੀਏ। ਕਹਿੰਦੇ ਵੀ ਕੀ ਗੱਲ ਹੈ? ਨਾਲ ਲੈ ਕੇ ਕਹਿੰਦੇ ਆ ਦੇਖ ਤੈਨੂੰ ਲਾਹੇ ਦੀ ਗੱਲ ਦੱਸੀਏ। ਫਰੀਦ ਸਾਹਿਬ ਜੀ ਨੂੰ ਲੈ ਕੇ ਜਿੰਨੇ ਕਣਕ ਦੇ ਸਿੱਟੇ ਸੀ ਸਾਰੇ ਕਰਕੇ ਵੱਢ ਕੇ ਉੱਤੋਂ ਤੋੜ ਤੋੜ ਕੇ ਸਾਰਿਆਂ ਦੀ ਪੰਡ ਬੰਨ ਲਈ, ਤੇ ਜਿਸ ਵਕਤ ਪੰਡ ਬੰਨ ਲਈ ਉਹ ਚੋਰਾਂ ਨੇ ਕਿਹਾ ਮੈਂ ਆਪੇ ਚੱਕ ਲੂੰ ਤੁਹਾਨੂੰ ਚੁਕਾ ਦਿੰਦਾ। ਜਦੋਂ ਪੰਡਾਂ ਉਹਨਾਂ ਨੂੰ ਚੁਕਾ ਦਿੱਤੀਆਂ, ਉਸ ਵੇਲੇ ਕੋਈ ਖੇਤ ਵਿੱਚ ਕਰਗ ਸੀ, ਕਰਗ ਵਿੱਚ ਉਹ ਹਾਸੇ ਦੀ ਆਵਾਜ਼ ਆਈ, ਜਦੋਂ ਆਦਮੀ ਦੇ ਭਾਗ ਜਾਗਦੇ ਕੰਧਾਂ ਵੀ ਉਪਦੇਸ਼ ਦੇਣ ਲੱਗ ਜਾਂਦੀਆਂ। ਫਰੀਦ ਸਾਹਿਬ ਨੂੰ ਕਰਗ ਦੀ ਆਵਾਜ਼ ਸੁਣ ਕੇ ਹੱਸੇ ਦੀ, ਕਹਿੰਦਾ ਵੀ ਕਿਉਂ ਕਿਉਂ ਹੱਸਿਆ? ਕਹਿੰਦਾ ਇਹ ਕਿਸਾਨ ਇਹੋ ਜਿਹਾ ਜਿਹਦੇ ਤੁਸੀਂ ਪੰਡਾਂ ਵੰਨੀਆਂ, ਇਸ ਕਿਸਾਨ ਦੇ ਖੇਤ ਵਿੱਚ ਜਿਹਦੀ ਮੈਂ ਘੋੜੀ ਤੇ ਚੜਿਆ ਜਾਂਦਾ ਹੁੰਦਾ ਸੀ, ਸਰਦਾਰ ਹੁੰਦਾ ਸੀ, ਅਤੇ ਮੇਰੀ ਘੋੜੇ ਦੀ ਰਕਾਬ ਵਿੱਚ ਇੱਕ ਸਿੱਟਾ ਇਸਦੇ ਖੇਤ ਦਾ ਫਸ ਗਿਆ। ਮੈਂ ਉਹ ਸਿੱਟੇ ਦੇ ਤਾਂ ਮਲ ਕੇ ਉਹਦੇ ਦਾਣੇ ਚੱਬ ਲਏ ਅਤੇ ਫੂਸ ਸਿੜ ਦਿੱਤਾ। ਉਹ ਦਾਣੇ ਇੱਕ ਸਿੱਟਾ ਚੱਬਣੇ ਕਰਕੇ 12 ਸਾਲ ਬਲਦ ਬਣ ਕੇ ਮੈਂ ਇਸ ਜ਼ਿਮੀਂਦਾਰ ਦੇ ਬਗਿਆ, ਅਤੇ ਹੁਣ ਇਹ ਜਿਹੜਾ ਕਰਮ ਹੈ ਇਹ ਉਹ ਤੂੜੀ ਦੇ ਮੁੱਲ ਵਿੱਚ ਜਿਹੜੀ ਉਹ ਸਿੱਟੇ ਵਿੱਚੋਂ ਫੂਸ ਡਿੱਗਾ ਸੀ ਉਹਦੇ ਮੁੱਲ ਵਿੱਚ ਮੈਨੂੰ ਇਹ ਰਾਖੀ ਵਾਸਤੇ ਇੱਥੇ ਕਰਮ ਸਿੱਟਿਆ ਹੋਇਆ ਖੇਤ ਵਿੱਚ, ਪਤਾ ਨਹੀਂ ਇੱਥੇ ਮੈਂ ਕਿੰਨਾ ਕੁ ਰਹਿਣਾ। ਇਸ ਜ਼ਿਮੀਂਦਾਰ ਦਾ ਇੱਕ ਸਿੱਟਾ ਖਾਣ ਨਾਲ ਮੇਰੀ ਇਹ ਹਾਲਤ ਹੋਈ ਹੈ, ਤੂੰ ਵੇਖ ਲੈ ਪੰਡਾਂ ਬੰਨਣ ਵਾਲਿਆਂ ਦਾ ਕੀ ਹਾਲ। ਉਸੇ ਵੇਲੇ ਫਰੀਦ ਨੂੰ ਬਰਾਗ ਹੋ ਗਿਆ, ਪੰਡਾਂ ਨੂੰ ਖੋਲ ਤਾ ਤੇ ਫਿਰ ਸੰਗਤ ਕਰਕੇ ਕਮਾਈ ਕਰਨ ਲੱਗ ਗਿਆ ਸੀ ਬੰਦਗੀ ਦੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਇਹ ਪਸ਼ੂਆਂ ਦੀਆਂ ਜੂਨਾਂ ਚ ਪੈਣਾ ਪੈਂਦਾ ਹੈ ਅਤੇ ਪੰਖੀਆਂ ਦੀਆਂ ਜੂਨਾਂ ਚ ਪੈਣਾ ਪੈਂਦਾ ਹੈ। ਜਿਹੜੇ ਕਿਸੇ ਦੇ ਬਿਰਸ਼ ਕੱਢਦੇ ਆ ਚੋਰੀ, ਉਹ ਪੰਛੀਆਂ ਦੀ ਜੂਨ ਚ ਪੈਂਦੇ ਹਨਗੇ। ਅਤੇ ਇਸੇ ਪ੍ਰਕਾਰ ਇਹ ਜੂਨਾਂ ਦੇ ਨਿਰਣਿਆਂ ਵਾਲੇ ਪੁਸਤਕ ਵਿੱਚ ਲਿਖਿਆ ਹੋਇਆ ਹੈ ਤੇ ਜਿਹੜੇ ਸਾਧ ਸੰਗਤ ਜੀ ਕੋਈ ਸਿਵੇ ਜਗਾਉਂਦੇ ਉਹ ਭੂਤ ਬਣਦੇ ਹੈ, ਅਤੇ ਅਰ ਪ੍ਰੇਤਾ ਜਿਹੜੇ ਮਕਾਨਾਂ ਦਾ ਮੋਹ ਰੱਖਦੇ ਹਨ ਉਹ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇਮਰ ਹੈ, ਪ੍ਰੇਤ ਜੋਨ ਬਲ ਵਾਲਿਆ ਕਰੈ, ਉਹ ਪ੍ਰੇਤ ਪਵਿੱਤਰ ਜੂਨਾਂ ਵਿੱਚ ਪਏ, ਸਵਾ ਮਨ ਜਿਹਦੀ ਭੁੱਖ ਹੁੰਦੀ ਹੈ ਅਤੇ ਸੂਈ ਦੇ ਛੇਕ ਜਿੰਨਾ ਜਿਹਦਾ ਮੂੰਹ ਹੁੰਦਾ ਹੈ, ਰੱਤ ਦੀ ਬੂੰਦ ਅੰਦਰ ਜਾਂਦੀ ਹੈ, ਜਿਸ ਚੀਜ਼ ਨੂੰ ਲਾਉਂਦਾ ਉਹ ਸਾਰੀਆਂ ਭੈੜੀਆਂ ਹੋ ਜਾਂਦੀਆਂ ਹਨ, ਇਹੀ ਜੀ ਪ੍ਰੇਤ ਜੂਨ ਹੈ। ਸਵਾ ਮਨ ਦੀ ਭੁੱਖ ਹੈ ਤੇ ਮਿਲਣ ਦੀ ਰੱਤੀ ਇੱਕ ਖੂਨ ਪੀ ਸਕਦਾ ਹੈ, ਜਿਸ ਵਕਤ ਕਿਹਾ ਮਾਰਾਂ ਪ੍ਰੇਤ ਪਿੰਜਰ ਮੈਂ ਦੂਖ ਘਨੇਰੇ, ਇਹਨਾਂ ਜੂਨਾਂ ਚ ਭਰਮਦਾ ਫਿਰਦਾ ਰਹਿੰਦਾ ਹੈ।
ਬਹੁ ਵਿਧ ਜੂਨੀ ਫਿਰਤ ਅਨੇਤਾ।
ਬਹੁਤ ਵਿਧੀ ਤਰੀਕਿਆਂ ਦੇ ਨਾਲ ਜੂਨਾਂ ਚ ਇਹ ਫਿਰਦਾ ਰਹਿੰਦਾ ਹੈ, ਅਨੇਤਾ ਇਉਂ ਅਨਿੱਤ ਪਦਾਰਥਾਂ ਚ ਲੱਗਾ ਹੋਇਆ, ਨਿੱਤ ਦਾ ਨਹੀਂ ਰਹਿਣਾ, ਸੋ ਅਨਿੱਤ ਪਦਾਰਥਾਂ ਚ ਲੱਗਾ ਹੋਇਆ ਇਹ ਨੇਤਾ ਨੇਤ ਵਾਲਾ ਵਿਚਾਰ ਵਾਲਾ ਤਾਂ ਨੀ, ਨੀਤੀ ਵਾਲਾ ਨੀ, ਇਹ ਅਨੀਤ ਹੈ, ਇਹ ਕੁਰੀਤੀ ਕਰਨ ਵਾਲਾ, ਵਾਲੀਆਂ ਜੂਨਾਂ ਚ ਫਿਰਨ ਵਾਲਾ ਹੈ ਅਤੇ ਵਾਲੀਆਂ ਜੂਨਾਂ ਚ ਫਿਰਦਾ ਹੋਇਆ, ਇਹ ਨੇਤਾ ਗਿਆਤਾ ਨਹੀਂ ਹੈ, ਅਗਿਆਤ ਪੁਰਖ ਹੈ।
ਜਹ ਜਾਨੂ
ਨਿਤ ਪਦਾਰਥਾਂ ਚ ਲੱਗਾ, ਨਾਸ਼ਵੰਤ ਪਦਾਰਥਾਂ ਚ।
ਜਹ ਜਾਨੂ ਤਹ ਰਹਿਣ ਨਾ ਪਾਵੇ,
ਜਿੱਥੇ ਪਰਲੋਕ ਚ ਇਹਨੇ ਜਾਣਾ ਹੈ ਉੱਥੇ ਇਹਦੀ ਬਿਰਤੀ ਕਦੇ ਟਿਕੀ ਨੀ, ਸੱਚਖੰਡ ਦੇ ਵਿੱਚ ਕਦੇ ਚਿੱਤ ਨੀ ਟਿਕਿਆ, ਕਦੇ ਪਰਮੇਸ਼ਰ ਦੇ ਵਿੱਚ ਚਿੱਤ ਨੀ ਜੋੜਿਆ। ਜਿੱਥੇ ਪਰਲੋਕ ਚ ਜਾਣਾ ਹੈ ਉੱਥੇ ਵੀ ਰਹਿਣਾ ਨੀ ਪਾਉਂਦਾ, ਜੂਨਾ ਚ ਭਰਮਾਇਆ ਜਾਂਦਾ ਹੈ।
ਥਾਨ ਬਿਹੂਨ ਉੱਠ ਉੱਠ ਫਿਰ ਧਾਵੇ,
ਇਹਨੂੰ ਭਾਈ ਸੱਚਖੰਡ ਚ ਥਾਂ ਨੀ ਮਿਲਦਾ ਪਾਪ ਕਰਨੇ ਕਰਕੇ, ਉਸ ਥਾਂ ਤੋਂ ਰਹਿ ਧੋ ਕੇ ਉੱਠ ਉੱਠ ਕੇ ਜੂਨਾ ਚ ਮੁੜ ਮੁੜ ਕੇ ਵਾਸ਼ੀਆਂ ਕਰਕੇ ਧੋਂਦਾ ਫਿਰਦਾ, ਹਰਕਾਰੇ ਨੂੰ ਧਟਕਦਾ ਫਿਰਦਾ ਹੈ, ਕਦੇ ਉਠਦੀ ਜੂਨ ਚ ਪੈ ਗਿਆ, ਕਦੇ ਕਿਸੇ ਜੂਨ ਚ ਪੈ ਗਿਆ।
ਮਨ ਤਾਂ ਵਾਸਨਾ ਬਹੁਤ ਵਿਸਥਾਰ,
ਮਨ ਦੇ ਅੰਦਰ ਵੀ ਵਾਸ਼ਨਾ ਬੜੀਆਂ ਫੁਰਦੀਆਂ ਅਤੇ ਤਨ ਦੇ ਅੰਦਰ ਵੀ ਬਹੁਤ ਵਾਸ਼ਨਾ ਹੈ, ਬੜੀਆਂ ਵਿਸਥਾਰ ਪੂਰਵਕ, ਬੜੇ ਬੜੇ ਥੋੜਾ ਥਲ ਥਾਨਕ ਆਰੰਭ ਹੈ, ਥੋੜੇ ਜੇ ਥਾਂ ਵਿਚ ਬੜੀਆਂ ਬੈਠਕਾਂ ਪਾਉਂਦਾ, ਬੜੇ ਰਸੋਈਆਂ ਵਾਲੀਆਂ ਜਗ੍ਹਾ ਬਣਾਉਂਦਾ, ਫੁਰਨਿਆਂ ਦੇ ਨਾਲ ਹੀ ਬੜਾ ਵਿਸਥਾਰ ਕਰੀ ਬੈਠਾ ਹੈ।
ਅਹੰ ਮੇਵ ਮੂਠੋ ਬੇਚਾਰਾ,
ਇਹ ਤਾਂ ਅਹੰ ਮੇਵ ਏਵ ਨਿਸ਼ਚੇ ਕਰਕੇ ਹਉ ਮੈਂ ਕਰਦਾ ਹੈ ਕਿ ਮੈਂ ਹਾਂ, ਇਸ ਕਰਕੇ ਮੂਠੋ ਲੁੱਟਿਆ ਗਿਆ ਵਿਚਾਰਾ, ਤੁਛ ਜਿਹੜਾ ਜੀਵ ਸੀ, ਗਰੀਬ ਅਲਪਗ,
ਅਨਕ ਦੁਖ ਅਰ ਬਹੁਤ ਸਜਾਈ,
ਬਹੁਤ ਸਾਰੇ ਉਹਦੇ ਵਿਚ ਦੋਸ਼ ਹੈ, ਸਬਦ ਸਪਰਸ ਰੂਪ ਰਸ ਗੰਨ ਬੜੇ ਦੋਸ਼ ਕਰਦਾ ਹੈ, ਤੇ ਇਸ ਕਰਕੇ ਨਾਲ ਬਹੁਤੀਆਂ ਸਜਾਵਾਂ ਇਹਨੂੰ ਮਿਲਣਗੀਆਂ, ਸਜਾਵਾਂ ਉਵੇਂ ਭੋਗਣੀਆਂ ਪੈਣਗੀਆਂ।
ਤਾਂ ਕੀ ਕੀਮਤ ਕਹਿਣ ਨਾ ਜਾਈ,
ਉਹਨਾਂ ਦੀਆਂ ਸਜਾਵਾਂ ਦਾ ਵੀ ਮੁੱਲ ਨਹੀਂ ਕਿਹਾ ਜਾ ਸਕਦਾ, ਕਿੰਨੀ ਕੀਮਤ, ਕਿੰਨੀਆਂ ਕੁ ਸਜਾਵਾਂ ਹੋਣਗੀਆਂ, ਕਿਵੇਂ ਇਸ ਦੇ ਤਾਂ ਦੰਡ ਦਿੱਤਾ ਜਾਵੇਗਾ। ਪੜ ਪੜ ਅਗਨ ਸਾਗਰ ਦੇ ਲਹਿਰੀ, ਮਨ ਪੜ ਗੱਜੇ ਮਨੁੱਖ ਤਾਹਾ ਹੈ, ਪੜਾਕੇ ਮਾਰ ਕੇ 10,000 ਯੋਜਨ ਦੇ ਵਿਚ ਅੱਗ ਦਾ ਹੀ ਸਮੁੰਦਰ ਆਵੇਗਾ, ਉਹਦੇ ਚ ਲਹਿਰਾਂ ਦੇ ਵਿਚ ਪੜਾਕੇ ਮਾਰ ਮਾਰ ਕੇ ਉਹਦੇ ਵਿਚ ਮਨੁੱਖ ਨੂੰ ਸਿੱਟਿਆ ਜਾਵੇਗਾ, ਇਹੀ ਜੀ ਹਾਲਤ ਹੋਵੇਗੀ ਇਸ ਦੀ। ਫਿਰ ਇਸੇ ਪ੍ਰਕਾਰ ਖੰਡੇ ਧਾਰ ਗਲੀਅਤ ਪੀੜੀ, ਲੇਖਾ ਲੀਜਾ ਤਿਲ ਜਿਉ ਪੀੜੀ,
ਪ੍ਰਭ ਬਿਸਰਤ ਨਰਕ ਮਹਿ ਪਾਇਆ,
ਉਹਨਾਂ ਸਜ਼ਾ ਦੀ ਕੀਮਤ ਨੀ ਕਹੀ ਜਾ ਸਕਦੀ, ਕਿੰਨੇ ਕੁ ਮੁੱਲ ਦੀਆਂ, ਕਿੰਨੀ ਕੀਮਤ ਦੀਆਂ ਹਨ, ਉਹ ਪਰਮੇਸ਼ਰ ਬੇਅੰਤ ਹੈ ਅਤੇ ਉਸ ਵਾਹਿਗੁਰੂ ਦੇ ਗੁਣਾਂ ਦੀ ਵੀ ਕੀਮਤ ਨਹੀਂ ਕਹੀ ਜਾ ਸਕਦੀ ਬਖਸ਼ਿੰਦ ਦੀ।
ਪ੍ਰਭ ਬਿਸਰਤ ਨਰਕ ਮਹਿ ਪਾਇਆ,
ਕੁੱਤੇ ਵਰਗਾ ਮੂੰਹ ਹੁੰਦਾ, ਪਿੱਛੋਂ ਕਈ ਯੋਜਨ ਪਾਕ ਤੇ ਲਹੂ ਦਾ ਭਰਿਆ ਹੋਇਆ ਹੁੰਦਾ ਹੈ। ਇਹ ਜਿਸ ਵਕਤ ਸਤਸੰਗ ਜੀ ਨਾਸਕੇਤ ਨੂੰ 18 ਨਰਕ ਵਿਖਾਏ ਹੈ, ਉਸ ਵੇਲੇ ਗਰਗ ਪੁਰਾਣ ਵਿਚ ਪ੍ਰਸੰਗ ਆਉਂਦਾ ਹੈ।
ਤਹਿ ਮਾਤ ਨਾ ਬੰਦ ਨਾ ਮੀਤ ਨਾ ਜਾ,
ਕੋਈ ਮਾਤਾ ਰੱਖਿਆ ਕਰਦੀ ਹੈ ਤੇ ਨਾ ਕੋਈ ਮਾਤ ਵਰਤ ਵਾਰ ਵਾਰ ਰੱਖਿਆ ਕਰਦਾ ਹੈ ਤੇ ਨਾ ਕੋਈ ਮਸਤੀ ਦੇ ਨਾਲ ਰੱਖਿਆ ਹੋ ਸਕਦੀ ਹੈ, ਉੱਥੇ ਬੰਦ ਸੰਬੰਧੀ ਵੀ ਕੋਈ ਰੱਖਿਆ ਨਹੀਂ ਕਰ ਸਕਦਾ, ਮਿੱਤਰ ਵੀ ਨੀ ਰੱਖਿਆ ਕਰਦਾ, ਜਾਇਆ ਪੁੱਤਰ ਵੀ ਨੀ ਰੱਖਿਆ ਕਰ ਸਕਦਾ, ਜਾਇਆ ਪੈਦਾ ਕਰਨਾ ਇਸਤਰੀ ਵੀ ਰੱਖਿਆ ਨਹੀਂ ਕਰ ਸਕਦੀ, ਜਿਸ ਕਾ ਹੋਤ ਕਿਰਪਾਲ ਸੁਆਮੀ, ਜਿਨ੍ਹਾਂ ਵਿੱਚ ਮੇਰਾ ਸੁਆਮੀ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾਲੂ ਹੁੰਦਾ ਹੈ।
ਹੋ ਜਨ ਨਾਨਕ ਪਾਰ ਗਰਾਮੀ,
ਉਹ ਜਨ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਗ੍ਰਾਮ ਸਮੂਹ ਸੰਸਾਰ ਤੋਂ ਪਾਰ ਹੁੰਦੇ ਹਨ।
ਭ੍ਰਮ ਤੋਂ ਭ੍ਰਮ ਤੋਂ ਪ੍ਰਭ ਸਰਨੀ ਆਇਆ,
ਇਸ ਪ੍ਰਕਾਰ ਹੀ ਮਹਾਰਾਜ ਜੀਨਾ ਜੀ ਧਰਮ ਦਾ ਲੱਖ 84 ਜੀਵਨ ਵਿੱਚ ਮਨੁੱਖਾਂ
ਦੀਨਾ ਨਾਥ ਜਗਤ ਪਿਤ ਮਾਇਆ,
ਹੇ ਗਰੀਬਾਂ ਦੇ ਸਵਾਮੀ, ਹੇ ਜਗਤ ਦੇ ਮਾਤਾ ਪਿਤਾ ਰੂਪ, ਆਪ ਹਰਾਪੇ ਮਾਤਾ ਆਪੇ ਪਿਤਾ, ਜਿਨ ਜੀ ਉਪਾਅ ਜਗਤ ਦਿਖਾਇਆ, ਅਭਿੰਨ ਮਿੱਤ ਉਪਾਦਾਨ ਕਰ ਹੋਣੇ ਕਰਕੇ, ਜਿਵੇਂ ਮੱਕੜੀ ਜਿਹੜੀ ਹੈ ਨਾ ਇਹ ਜਾਲੇ ਦਾ ਉਪਾਦਾਨ ਕਾਰਨ ਹੈ ਨਾ ਨਿਮਿਤ ਕਾਰਨ ਹੈ, ਮੱਕੜੀ ਦਾ ਜਿਹੜਾ ਸਥੂਲ ਸਰੀਰ ਹੈ ਉਪਾਦਾਨ ਕਾਰਨ ਹੈ, ਜਾਲੇ ਦਾ ਜਿਹੜਾ ਸੂਖਮ ਸਰੀਰ ਹੈ ਉਹ ਨਿਮਿਤ ਕਾਰਨ ਹੈ, ਇਵੇਂ ਪਰਮੇਸ਼ਰ ਮਾਇਆ ਸਫਲ ਹੋ ਕੇ ਉਪਾਦਾਨ ਕਾਰਨ ਵੀ ਆਪ ਹੈ ਤੇ ਨਿਮਿਤ ਕਾਰਨ ਵੀ ਆਪ ਹੈ, ਇਉਂ ਭਿੰਨ ਨਿਮਿਤ ਉਪਾਦਾਨ ਕਾਰਨ ਆਪ ਹੀ ਮਾਤਾ ਪਿਤਾ ਰੂਪ ਹੈ।
ਪ੍ਰਭ ਦਇਆਲ ਦੁੱਖ ਦਰਦ ਵਿਦਾਰਨ,
ਹੇ ਪ੍ਰਭੂ ਆਪ ਦਇਆ ਦੇ ਘਰ ਹੋ, ਜੰਮਣ ਮਰਨ ਦੇ ਦੁੱਖਾਂ ਨੂੰ, ਅਵਿਦਿਆ ਦੀਆਂ ਦਰਦਾਂ ਪੀੜਾਂ ਨੂੰ, ਬਜ਼ਾਰਨ ਕੱਟਣ ਵਾਲੇ ਹੋ ਆਪ।
ਜਿਸ ਭਾਵ ਹੈ ਤਿਸ ਹੀ ਨਿਸਤਾਰ ਨਿਸਤਾਰਨ,
ਜਿਸ ਦੀ ਸਰਦਾ ਭਾ ਜਾਂਦੀ ਆਪ ਨੂੰ, ਜਿਸ ਦਾ ਸਾਧਨ ਭਾ ਜਾਂਦਾ ਹੈ, ਜਿਸ ਦਾ ਕਰਤੱਵ ਭਾ ਜਾਂਦਾ, ਜਿਸ ਦੀ ਭਾਵਨਾ ਵੇਖਦੇ ਹੋ, ਜਿਸ ਦੇ ਨਾਰਾ ਭਗਤੀ ਭਾ ਜਾਂਦੀ ਹੈ, ਉਹ ਸਿਮਤੀ ਤਾਰ ਦਿੰਦੇ ਹੋ ਸੰਸਾਰ ਤੋਂ।
ਅੰਧ ਕੂਪ ਤੇ ਕਾਢਣ ਹਾਰ,
ਪਰਮੇਸ਼ਰਨ ਦਾ ਖੂਹ ਇਹ ਸੰਸਾਰ ਹੈ, ਦੇਹ ਹੈ, ਇਹਦੇ ਚ ਗਿਆਨ ਦਾ ਹਨੇਰਾ ਹੈ, ਇਹਦੇ ਮੂੰਹ ਤੋਂ ਆਪ ਕੱਢਣ ਵਾਲੇ ਹੋ, ਮੁਕਤ ਰੂਪੀ ਕਿਨਾਰੇ ਤੇ ਬਾਹਰ ਕੱਢਣ ਵਾਲੇ ਹੋ।
ਪ੍ਰੇਮ ਭਗਤ ਹੋਵਤ ਨਿਸਤਾਰਾ,
ਪਾਤਸ਼ਾਹ ਦੀ ਪ੍ਰੇਮਾ ਭਗਤੀ ਜਿਹੜੇ ਕਰਦੇ ਹੈ ਉਹਨਾਂ ਨਿਸਪ੍ਰਪੰਚ ਤੋਂ ਤਰਨਾ ਹੁੰਦਾ ਹੈ।
ਸਾਧ ਰੂਪ ਆਪਣਾ ਤਨ ਧਾਰਿਆ,
ਸਾਧ ਰੂਪ ਗੁਰੂ ਨਾਨਕ ਰੂਪ ਸੱਚੇ ਪਾਤਸ਼ਾਹ ਜਦੋਂ ਬੇਈ ਚੋਂ ਨਿਕਲ ਕੇ ਖਫਣੀ ਪਹਿਰ ਕੇ ਬੈਠ ਗਏ ਸੀ, ਬੀਬੀ ਨਾਨਕੀ ਜੀ ਗੋਜ ਕਥਾ ਵਿਚ ਲਿਖਿਆ ਹੋਇਆ ਕੜਾਹ ਪ੍ਰਸ਼ਾਦ ਕਰਕੇ ਗਏ, ਇੰਨੇ ਮਹਾਰਾਜ ਸਾਹਿਬ ਦੇ ਪਾਸ ਆਏ, ਸਭਨਾ ਦੇ ਤਾਈ ਮੂਲ ਮੰਤਰ ਪੜ੍ਹਾ ਕੇ ਕੜਾਹ ਪ੍ਰਸ਼ਾਦ ਵਰਤਾਇਆ ਸੀ, ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕੀਤਾ ਸੀ ਉਪਦੇਸ਼ ਮਹਾਰਾਜ ਜੀ ਨੇ। ਇਉਂ ਸਾਧ ਸ੍ਰੇਸ਼ਟ ਰੂਪ ਗੁਰੂ ਨਾਨਕ ਰੂਪ ਆਪ ਹੀ ਆਪਦਾ ਸਰੀਰ ਅਕਾਲ ਪੁਰਖ ਨੇ ਧਾਰਨਾ ਕੀਤਾ ਹੈ, ਸਾਧ ਸੰਗਤ ਦੇ ਰੂਪ ਆਪ ਹੀ ਬਣਾਈ ਹੈ, ਸੰਗਤ ਆਪਦਾ ਧਨ ਆਪਣਾ ਤਨ ਸਹਿਰ ਸੰਗਤ ਦੀ ਰੱਖਿਆ ਵਾਸਤੇ ਸ੍ਰੇਸ਼ਟ ਸਰੂਪ ਆਪਣਾ ਧਾਰਨ ਕੀਤਾ ਸਰੀਰ ਦੇ ਉੱਤੇ ਪਰਮੇਸ਼ਵਰ ਨੇ ਸਰਗਣ ਸਰੂਪ ਹੋ ਕੇ
ਮਹਾਂ ਅਗਨ ਤੇ ਆਪ ਉਵਾਰਿਆ।
ਮਹਾਂ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਮਾਇਆ ਦੀ ਵੱਡੀ ਭਾਰੀ ਅੱਗ ਹੈ, ਕਾਲ ਦੀ ਬੜੀ ਭਾਰੀ ਅੱਗ ਹੈ, ਕ੍ਰੋਧ ਦੀ ਬੜੀ ਭਾਰੀ ਅੱਗ ਹੈ, ਤ੍ਰਿਸ਼ਨਾ ਦੀ ਈਰਖਾ ਦੀ ਬੜੀ ਭਾਰੀ ਅੱਗ ਹੈ, ਇਸ ਮਹਾਂ ਮਾਇਆ ਦੀ ਅੱਗ ਤੋਂ ਆਪ ਹੀ ਆਪਦੇ ਸੇਵਕਾਂ ਨੂੰ ਉਵਾਰਿਆ ਬਚਾਇਆ ਹੈ।
ਜਪ ਤਪ ਸੰਜਮ ਇਸ ਤੇ ਕਿਛ ਨਾਹੀ,
ਜਮੀ ਇਹ ਜੀਵ ਅਲਪੱਗ ਦੇ ਪਾਸੋਂ ਕੋਈ ਬਾਣੀ ਕਰਕੇ ਜਾਪ ਨਹੀਂ ਹੋ ਸਕਦਾ, ਕੋਈ ਸਰੀਰ ਕਰਕੇ ਸੇਵਾ ਰੂਪ ਤਪੱਸਿਆ ਨਹੀਂ ਹੋ ਸਕਦੀ, ਕੋਈ ਇੰਦਰੀਆਂ ਦਾ ਰੋਕੋ ਰੂਪ ਸੰਜਮ ਸਾਧਨ ਨਹੀਂ ਹੋ ਸਕਦਾ, ਇਸ ਅਲਪੱਗ ਦੇ ਪਾਸੋਂ ਕੁਝ ਵੀ ਨਹੀਂ ਮਾਰਾ ਹੋ ਸਕਦਾ, ਹਉਮੈ ਦਾ ਗ੍ਰਸਿਆ ਹੋਇਆ ਪਕੜਿਆ ਹੋਇਆ ਹੈ।
ਆਦਿ ਅੰਤ ਪ੍ਰਭ ਅਗਮ ਅਗਾਹੀ,
ਇਹ ਮਾਰੇ ਸਾਰੇ ਜਗ ਦੇ ਆਦਿ ਵਿਚ ਵੀ ਤੁਸੀਂ ਅਧਿਸ਼ਟਾਨ ਸਰੂਪ ਹੋ, ਅੰਤ ਵਿਚ ਵੀ ਸਿਧਾਂਤ ਰੂਪ ਹੋਵੋਗੇ, ਮੱਧ ਕਾਲ ਵਿਚ ਵੀ ਵਰਤਮਾਨ ਸਮੇਂ ਜੀ ਪ੍ਰਭੂ ਅਗਮ ਮਨ ਦੀ ਗਮਤਾ ਤੋਂ ਪਰੇ ਹੋ, ਅਗਾਹੀ ਅਸ਼ੁੱਧ ਬੁੱਧੀ ਕਰਕੇ ਤੂੰ ਗ੍ਰਹਿਣ ਨਹੀਂ ਕੀਤਾ ਜਾਂਦਾ, ਪਕੜਿਆ ਨਹੀਂ ਜਾਂਦਾ, ਦਵਾਇਆ ਨਹੀਂ ਜਾ ਸਕਦਾ, ਗ੍ਰਹਿਣ ਨਹੀਂ ਕੀਤਾ ਜਾਂਦਾ।
ਨਾਮ ਦੇਹ ਮੰਗ ਦਾਸ ਤੇਰਾ,
ਆਪਦੇ ਸੇਵਕ ਹਾਂ, ਇਉਂ ਬੇਨਤੀਆਂ ਕਰ ਹੇ ਮਨ, ਸਾਨੂੰ ਮਾਰਾ ਨਾਮ ਦਿਓ, ਅਸੀਂ ਤੇਰੇ ਦਾਸ ਬਣ ਕੇ ਆਪਦੇ ਪਾਸੋਂ ਮੰਗਦੇ ਹਾਂ।
ਹਰ ਜੀਵਨ ਪਦ ਨਾਨਕ ਪ੍ਰਭ ਮੇਰਾ,
ਹੇ ਮੇਰੇ ਪ੍ਰਭੂ ਅਕਾਲ ਪੁਰਖ ਰੱਖਕ ਹਰੀ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਜੀਵਨ ਚੇਤਨ ਸਰੂਪ ਪਦਵੀ ਦੇ ਦੇਣ ਵਾਲਾ, ਤੂੰ ਮੇਰਾ ਪ੍ਰਭੂ ਰੱਖ ਹੈ।